ਪੰਪ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਜਮਾਂ ਦੇ ਤਰਾਸ ਤੋਂ ਮੁਕਤ ਹੋਣ ਦਾ ਬਹੁਤ ਹੀ ਸਰਲ ਤੇ ਸੁਖੈਨ ਸਾਧਨ ਹੈ ਗੁਰੂ ਕੀ ਸੰਗਤ। ਸਤਿਗੁਰਾਂ ਦੀ ਸੰਗਤ ਵਿੱਚ ਆਪ ਸਮੂਹ ਮਾਈ ਭਾਈ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪਣੇ ਜੀਵਨ ਦੇ ਪ੍ਰਯੋਜਨ ਨੂੰ ਮਨੋਰਥ ਨੂੰ ਜਾਣਨ ਲਈ ਸਮਝਣ ਲਈ ਅਭਲਾਖੀ ਹੋ ਕੇ ਜੁੜ ਬੈਠਦੇ। ਜੀਵਨ ਬੀਤਦਾ ਜਾ ਰਿਹਾ, ਬੜੀ ਤੇਜ਼ੀ ਨਾਲ ਰਫਤਾਰ ਚੱਲ ਰਹੀ ਹੈ, ਔਰ ਜਿਹੜਾ ਸਮਾਂ ਜ਼ਿੰਦਗੀ ਦਾ ਬੀਤ ਜਾਂਦਾ ਮੁੜ ਕੇ ਨਹੀਂ ਆਉਂਦਾ। ਕਿਤੇ ਅਕਾਰਥ ਨਾ ਬੀਤ ਜਾਏ, ਬੇਲੋੜਾ ਬਤੀਤ ਨਾ ਹੋ ਜਾਏ, ਉਹਦੇ ਲਈ ਸਾਹਿਬ ਨੌਵੇਂ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਨੇ। ਬੀਤ ਜਾ ਹੈ ਜਨਮ ਅਕਾਜ ਰੇ, ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪ ਜੀ ਸਾਹਿਬੇ ਕਮਾਲ ਕਲਗੀ ਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਕਲਗੀਧਰ ਸਵਾਮੀ ਨੇ ਜਗਤ ਜੂਠ ਤੰਬਾਕੂ ਦੀ ਵਰਤੋਂ ਨਹੀਂ ਕਰਨੀ ਇਹਦੇ ਲਈ ਖਾਲਸੇ ਨੂੰ ਉਪਦੇਸ਼ ਦਿੱਤਾ ਹੈ। ਦੱਸਿਆ ਹੈ ਕਿ ਜਗਤ ਜੂਠ ਤੰਬਾਕੂ ਦੀ ਬੂਟੀ ਹਿੰਦੁਸਤਾਨ ਵਿੱਚ ਕਿਵੇਂ ਆਈ, ਕਿਵੇਂ ਪੈਦਾ ਹੋਈ। ਇਹ ਗਾਂ ਦੇ ਮਿੱਝ ਤੋਂ ਬਣੀ, ਜਿੱਥੇ ਕਿਸੇ ਸਮੇਂ ਗੋ ਮੇਧ ਯੱਗ ਕੀਤਾ ਗਿਆ ਸੀ ਉੱਥੇ ਪੈਦਾ ਹੋਈ। ਜਗਤ ਜੂਠ ਦੀ ਵਰਤੋਂ ਕਰਕੇ ਜੇ ਕੋਈ ਜਗਤ ਜੂਠ ਦੀ ਵਰਤੋਂ ਕਰਕੇ ਨੂੰ ਖਾਂਦਾ ਤਾਂ ਮਾਨੋ ਉਹ ਗਾਂ ਖਾ ਰਿਹਾ, ਗਊ ਖਾ ਰਿਹਾ। ਜਿਤਨਾ ਗਾਂ ਖਾਣ ਦਾ ਪਾਪ ਹੈ ਉਤਨਾ ਇਸ ਨੂੰ ਖਾਣ ਦਾ ਪਾਪ। ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜੋ ਲਾ ਇਲਾਜ ਹਨ ਉਹ ਬਿਮਾਰੀਆਂ ਨੂੰ ਇਹ ਪੈਦਾ ਕਰਦੀ। ਪਾਤਸ਼ਾਹ ਆਖਿਆ ਜਿਹੜਾ ਮੇਰਾ ਸਿੱਖ ਹੈ ਉਹ ਇਸ ਨੂੰ ਅੰਗੀਕਾਰ ਨਹੀਂ ਕਰਦਾ। ਗੁਰਦੇਵ ਨੇ ਨਾਲ ਬਚਨ ਕੀਤਾ, ਮਧਰਾ ਦੈਤੀ ਸਪਤ ਕੁੱਲ ਭੰਗ ਦਹਿ ਤਨ ਏਕ। ਸ਼ਰਾਬ ਸੱਤ ਕੁੱਲਾਂ ਗਾਲ ਕੇ ਰੱਖ ਦਿੰਦੀ ਹੈ, ਔਰ ਜਿਹੜੀ ਭੰਗ ਹੈ ਇਹ ਸਰੀਰ ਦਾ ਨਾਸ਼ ਕਰ ਦਿੰਦੀ। ਤੇ ਫਿਰ ਇਸੇ ਤਰ੍ਹਾਂ ਜਿਹੜਾ ਤੰਬਾਕੂ ਹੈ ਉਹ 100 ਕੁੱਲਾਂ ਗਾਲ ਕੇ ਰੱਖ ਦਿੰਦਾ ਤੇ ਨਿੰਦਾ ਅਨੇਕਾਂ ਨੂੰ ਕੁੱਲਾਂ ਨੂੰ ਗਾਲ ਕੇ ਰੱਖ ਦਿੰਦੀ। ਇਹ ਅਖਾਜ ਹੈ, ਇਹ ਪਾਵਨ ਅੰਮ੍ਰਿਤ ਬਚਨ ਕਲਗੀਧਰ ਜੀ ਦੇ ਆਪਾਂ ਕੱਲ ਦੀ ਕਥਾ ਚ ਸਰਵਣ ਕੀਤੇ ਹਨ। ਆਓ ਦਸਮੇਸ਼ ਪਾਤਸ਼ਾਹ ਦੇ ਹੋਰ ਪਾਵਨ ਅੰਮ੍ਰਿਤ ਬਚਨ ਸਰਵਣ ਕਰੀਏ। ਕਲਗੀਧਰ ਸਵਾਮੀ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਹਿੰਸਾ ਪਰ ਤ੍ਰਿਅ ਪਰ ਦਰਵ ਤੀਨ ਤਜੈ ਇਹ ਦੇਹ।
ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ, 10 ਕਰਮਨ ਕੋ ਸਾਲਸੀ ਕਾਇਆ ਮਨ ਅਰ ਬਾਚ। ਜਿਹੜੇ 10 ਕਰਮ ਨੇ ਇਹਦਾ ਸਾਲਸੀ ਦਾ ਮਤਲਬ ਹੁੰਦਾ ਪ੍ਰਤਿਆਗੀ ਬਣੇ। ਉਹ 10 ਕਰਮ ਕਾਇਆ ਦੇ, ਮਨ ਦੇ ਔਰ ਬਚਨ ਦੇ। ਜਿਵੇਂ ਕਹਿੰਦੇ ਨਾ ਮਨ ਬਚ ਕਰਮ, ਤਿੰਨ ਚੀਜ਼ਾਂ ਹੁੰਦੀਆਂ, ਮਨਸਾ ਬਾਚਾ ਤੇ ਕਰਮਣਾ। ਮਨ ਕਰਕੇ, ਬਚਨ ਕਰਕੇ ਤੇ ਕਰਮ ਕਰਕੇ ਇਹ ਜਿਹੜੇ 10 ਭੈੜੇ ਕਰਮ ਨੇ ਇਹਨਾਂ ਦਾ ਪ੍ਰਤਿਆਗੀ ਬਣਨਾ। 4 ਵਰਣਾਂ ਵਿੱਚ ਜਿਹੜਾ ਵੀ ਇਹਨਾਂ 10 ਭੈੜੇ ਕਰਮਾਂ ਦਾ ਪ੍ਰਤਿਆਗੀ ਹੁੰਦਾ ਹੈ ਉਹਨੂੰ ਜੰਮਾ ਦੇ ਘਰ ਨਹੀਂ ਜਾਣਾ ਪੈਂਦਾ। ਉਹ ਹੁਣ 10 ਕਰਮ ਕਿਹੜੇ ਨੇ? ਉਸਦੇ ਨੇ ਹਿੰਸਾ ਪਰ ਤ੍ਰਿਆ ਪਰ ਦਰਵ ਤੀਨ ਤਜੈ ਇਹ ਦੇ। ਪਹਿਲਾਂ 3 ਕਰਮ ਨੇ ਸਰੀਰ ਦੇ, ਮਨ ਬਚ ਕਰਮ ਕਰਕੇ ਹੈ ਨਾ, ਕਰਮ ਦਾ ਮਤਲਬ ਸਰੀਰ ਕਰਕੇ। ਸਰੀਰ ਕਰਕੇ ਜਿਹੜੇ ਕੀਤੇ ਜਾਂਦੇ ਨੇ ਉਹ 3 ਕਰਮ ਉਹ ਤਿਆਗਣੇ ਨੇ ਭੈੜੇ। ਕਿਹੜੇ? ਹਿੰਸਾ। ਤਨ ਕਰਕੇ, ਸਰੀਰ ਕਰਕੇ ਜੀਵ ਹਿੰਸਾ ਨਹੀਂ ਕਰਨੀ, ਭਾਵ ਕਿਸੇ ਨੂੰ ਮਾਰਨਾ ਨਹੀਂ, ਕਿਸੇ ਦਾ ਕਤਲ ਨਹੀਂ ਕਰਨਾ। ਫਿਰ ਪਰ ਤ੍ਰਿਆ, ਪਰ ਤ੍ਰਿਆ ਰਮਣ ਨਹੀਂ ਕਰਨਾ, ਪਰ ਇਸਤਰੀ ਗਾਮੀ ਨਹੀਂ ਹੋਣਾ। ਇਹਦੇ ਲਈ ਮਹਾਰਾਜ ਜੀ ਦਾ ਉਪਦੇਸ਼ ਹੈ, ਸੁਦ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਜਹੈ ਪ੍ਰਣ ਤੋਹੇ ਪ੍ਰਾਣ ਜਬ ਲਾ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਤ ਤੁਮ ਨੇਹ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਐ। ਪਰ ਇਸਤਰੀ ਜਾਂ ਪਰ ਪੁਰਖ ਗਾਮੀ ਨਹੀਂ ਹੋਣਾ। ਤੋ ਇਸੇ ਪ੍ਰਕਾਰ ਨਾਲ ਤੀਸਰਾ ਕਰਮ ਹੈ ਪਰ ਦਰਵ ਪਰਾਇਆ ਧਨ। ਮੰਨ ਲਓ ਕੋਈ ਪਰਾਇਆ ਧਨ ਕਿਤੇ ਦਿਸ ਜਾਏ ਤੇ ਉਸ ਪਰਾਏ ਧਨ ਨੂੰ ਅੰਗੀਕਾਰ ਨਹੀਂ ਕਰਨਾ। ਜਿਹੜਾ ਪਰਾਏ ਦੀ ਵਸਤੂ ਦੇ ਉੱਤੇ ਨਿਗਾਹ ਰੱਖਦਾ ਹੈ, ਪਰ ਧਨ ਤੇ ਨਿਗਾਹ ਰੱਖਦਾ ਹੈ, ਉਹ ਵੀ ਗੁਰੂ ਕਾ ਸਿੱਖ ਨਹੀਂ ਹੈ। ਪਰਾਏ ਧਨ ਦੇ ਉੱਤੇ ਵੀ ਇਸ ਤਰ੍ਹਾਂ ਜਾਣੇ ਜਿਵੇਂ ਕਾਂ ਦੀ ਵਿੱਠ ਪਈ ਹੁੰਦੀ ਹੈ ਨਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿੱਖ ਦੀ ਦ੍ਰਿਸ਼ਟੀ ਕਿਹੋ ਜਿਹੀ ਹੋਵੇ ਕਿ ਜੇ ਪਰਾਇਆ ਧਨ ਦਿਸੇ ਉਹਨੂੰ ਵੇਖ ਕੇ ਏਦਾਂ ਸਮਝੇ ਵੀ ਕਾਂ ਦੀ ਵਿੱਠ ਪਈ ਹੋਈ ਹੈ। ਹੁਣ ਕਾਂ ਦੀ ਵਿੱਠ ਗੰਦ ਖਾਂਦਾ ਤੇ ਉਹਦੀ ਵਿੱਠ ਕਿੰਨੀ ਗੰਦੀ ਹੋਣੀ ਹੈ ਕਾਂ ਦੀ। ਜਿਹੜਾ ਕਾਂ ਗੰਦ ਖਾਂਦਾ, ਗੰਦ ਖਾ ਕੇ ਉਹਦੀ ਵਿੱਠ ਕਿੰਨੀ ਭੈੜੀ ਗੰਦੀ ਹੁੰਦੀ ਹੈ, ਕਦੇ ਉਹਨੂੰ ਪਕੜਦਾ ਕਦੇ ਕੋਈ ਮਨੁੱਖ। ਇਸੇ ਤਰ੍ਹਾਂ ਪਰਾਏ ਧਨ ਨੂੰ ਇਹ ਕਾਕ ਬਿਸ਼ਟ ਸਮਝਾਨ, ਕਾਂ ਦੀ ਵਿੱਠ ਦੇ ਸਮਾਨ ਕਰਕੇ ਜਾਣੇ, ਏਦਾਂ ਦੀ ਵਿਰਤੀ ਬਣਾਵੇ। ਇਹ ਸਰੀਰ ਦੇ ਕਰਮ ਨੇ ਜਿਹੜੇ ਤਿੰਨੇ ਤਿਆਗਣੇ ਹਨ।
ਬੁਰਾ ਨਾ ਚਿਤ ਵੈ ਆਨਕਾ ਅਸਤ ਵਸਤ ਨਹਿ ਕੇਹੇ।
ਅਸਤ ਨਹੀਂ ਅਸਤ, ਅਸਤ ਵਸਤ ਨਹਿ ਕੇ। ਫਿਰ ਦੂਸਰਾ ਹੈ ਬੁਰਾ ਨਾ ਚਿਤ ਵੈ ਆਨਕਾ, ਇਹ ਮਨ ਦੇ ਬਚਨ ਮਨ ਦੇ ਨੇ ਵੀ ਆਪਣੇ ਮਨ ਵਿੱਚ ਕਦੇ ਕਿਸੇ ਦਾ ਬੁਰਾ ਨਾ ਚਿਤਵੇ। ਪੰਜਵੇਂ ਪਾਤਸ਼ਾਹ ਨੂੰ ਇੱਕ ਦਿਨ ਸਿੱਖਾਂ ਨੇ ਪੁੱਛਿਆ, ਮਹਾਰਾਜ ਅਸੀਂ ਸੁਖੀ ਕਿਵੇਂ ਹੋ ਸਕਦੇ ਹਾਂ, ਸਾਨੂੰ ਸੁੱਖ ਕਿਵੇਂ ਮਿਲ ਸਕਦਾ। ਤਾਂ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ, ਆਖਿਆ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰ ਕਾ ਬੁਰਾ ਨਾ ਰੱਖੋ ਚੀਤ, ਕਿਸੇ ਦੂਸਰੇ ਦਾ ਬਗਾਨੇ ਦਾ ਬੁਰਾ ਆਪਣੇ ਚਿੱਤ ਚ ਨਾ ਰੱਖੋ ਤੇ ਤੁਹਾਨੂੰ ਵੀ ਦੁੱਖ ਨਹੀਂ ਹੋਵੇਗਾ। ਹੁਣ ਕਿਸੇ ਦੂਜੇ ਲਈ ਬੁਰਾ ਹਿਰਦੇ ਚ ਰੱਖਿਆ ਤੇ ਬਦਲੇ ਚ ਆਪਣਾ ਭਲਾ ਲੋਚੀਏ, ਨਹੀਂ ਹੋ ਸਕਦਾ। ਸਿੱਖ ਨੂੰ ਤਾਂ ਮਹਾਰਾਜ ਜੀ ਨੇ ਸਿਧਾਂਤ ਹੀ ਇਹ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰਾਏ ਦਾ ਬੁਰਾ ਨਹੀਂ ਚੇਤਵਣਾ ਹਿਰਦੇ ਚ। ਪੁੱਛਿਆ ਗੁਰੂ ਅਮਰਦਾਸ ਜੀ ਨੂੰ, ਮਹਾਰਾਜ ਜੇ ਅਸੀਂ ਪਰਾਏ ਦਾ ਬੁਰਾ ਨਹੀਂ ਚੇਤਵਣਾ, ਉਹ ਸਾਡਾ ਬੁਰਾ ਕਰੇ ਫਿਰ ਅਸੀਂ ਕੀ ਕਰੀਏ? ਮਹਾਰਾਜ ਕਹਿੰਦੇ ਤੁਸੀਂ ਫਿਰ ਭਲਾ ਕਰਨਾ। ਮਹਾਰਾਜ ਜੀ ਉਹ ਫਿਰ ਅੱਗੋਂ ਬੁਰਾ ਕਰੇ, ਮਹਾਰਾਜ ਕਹਿੰਦੇ ਫਿਰ ਭਲਾ ਕਰੋ, ਫਿਰ ਜਿਹੜੀ ਤੁਹਾਡੀ ਭਲਿਆਈ ਹੈ ਉਹ ਹੀ ਉਹਨਾਂ ਤੇ ਬੁਰੀ ਹੋ ਕੇ ਪੈ ਜਾਏਗੀ। ਤੂੰ ਇਸ ਪ੍ਰਕਾਰ ਦੀ ਵਿਰਤੀ, ਬੁਰਾ ਨਾ ਚਿਤ ਵੈ ਆਨਕਾ, ਕਿਸੇ ਦੂਸਰੇ ਦਾ ਬਗਾਨੇ ਦਾ ਪਰਾਏ ਦਾ ਆਪਣੇ ਮਨ ਚ ਬੁਰਾ ਨਾ ਚਿਤਵੇ, ਇਹ ਚੌਥਾ ਕਰਮ ਹੈ। ਅਸਤ ਵਸਤ ਨਹਿ ਕੇਹੇ, ਆਪਣੀ ਜ਼ੁਬਾਨ ਤੋਂ ਅਸਤ ਨਾ ਬੋਲੇ, ਯਾਨੀ ਕਿ ਝੂਠ ਨਾ ਬੋਲੇ। ਜੋ ਝੂਠ ਹੈ ਉਹ ਆਪਣੀ ਜ਼ੁਬਾਨ ਤੋਂ ਨਾ ਕਹੇ ਕਦੇ, ਝੂਠ ਦਾ ਪ੍ਰਤਿਆਗੀ ਹੋ ਕੇ ਰਹੇ। ਇਸੇ ਤਰ੍ਹਾਂ ਜਿਹੜੀਆਂ ਸੰਸਾਰ ਦੀਆਂ ਵਸਤੂਆਂ ਨੇ ਉਹ ਅਸਤ ਨੇ, ਉਹਨਾਂ ਅਸਤ ਵਸਤੂਆਂ ਦੇ ਵਿੱਚ ਆਪਣਾ ਨਿਸ਼ਚਾ ਨਾ ਕਰੇ।
ਪਰ ਨਾਰੀ ਚਿੰਤਾ ਤਜੈ ਤੀਨ ਮਾਨਸੀ ਤਿਆਗ।
ਫਿਰ ਪਰਾਈ ਨਾਰੀ ਦਾ ਚਿਤਵਨਾ ਜਿਹੜਾ ਮਨ ਚ ਹੁੰਦਾ, ਪਰ ਨਾਰੀ ਦੀ ਜਿਹੜੀ ਸਰੀਰ ਕਰਕੇ ਤਾਂ ਛੱਡਣਾ, ਪਰ ਮਨ ਕਰਕੇ ਵੀ ਪਰ ਇਸਤਰੀ ਦਾ ਚਿੰਤਨ ਤਿਆਗਣਾ। ਤਿੰਨ ਕਰਮ ਸਰੀਰ ਦੇ ਦੱਸੇ ਨੇ, ਤਿੰਨ ਹੁਣ ਮਨ ਦੇ ਦੱਸ ਰਹੇ ਨੇ। ਮਨ ਦੇ ਤਿੰਨ ਕਿਹੜੇ? ਮਨ ਚ ਕਿਸੇ ਦਾ ਬੁਰਾ ਨਹੀਂ ਚਿਤਵਣਾ, ਜਿਹੜੀਆਂ ਅਸਤ ਵਸਤੂਆਂ ਨੇ ਉਹਨਾਂ ਨਾਲ ਪ੍ਰੇਮ ਨਹੀਂ ਰੱਖਣਾ। ਦੋ, ਤੀਜਾ ਪਰਾਈ ਨਾਰੀ ਦਾ ਜਿਹੜਾ ਚਿੰਤਨ ਹੈ ਉਹ ਆਪਣੇ ਹਿਰਦੇ ਚ ਨਹੀਂ ਰੱਖਣਾ। ਇਹ ਤਿੰਨ ਮਾਨਸੀ ਕਰਮ ਨੇ, ਇਹ ਵੀ ਤਿਆਗਣੇ ਹਨ।
ਪਰੁਖ ਅਸਤ ਸਾ ਲਾਗਨ ਹੈ ਅਰਿਤ ਮੰਦ ਤਜ ਵਾਗ।
ਹਾਂ, ਫਿਰ ਕਠੋਰ ਬਚਨ ਨਹੀਂ ਕਹਿਣੇ। ਇਹ ਬਚਨ ਦੇ ਮਨ ਦੇ ਹੋ ਗਏ ਤਿੰਨ ਕਰਮ, ਤਿੰਨ ਕਰਮ ਸਰੀਰ ਦੇ ਹੋ ਗਏ। ਹੁਣ ਰਸ ਬਚਨ ਦੇ ਜ਼ੁਬਾਨ ਦੇ ਵੀ ਨੇ ਨਾ। ਇਸ ਜ਼ੁਬਾਨ ਤੋਂ ਕਦੇ ਕਿਸੇ ਨੂੰ ਖਰਵਾ ਨਾ ਬੋਲੇ। ਪਰੁੱਖ ਦਾ ਮਤਲਬ ਹੁੰਦਾ ਕਠੋਰ ਨਾ ਬੋਲੇ। ਕੱਕਾ ਅੱਖਰ ਹੈ ਨਾ, ਕੱਕੇ ਤੋਂ ਕਠੋਰ ਵੀ ਹੁੰਦਾ ਤੇ ਕੱਕੇ ਤੋਂ ਕੋਮਲ ਵੀ ਹੁੰਦਾ। ਕੋਮਲ ਬੋਲ ਬੋਲੇ, ਜਿਹੜੀ ਕੋਮਲ ਬਾਣੀ ਅਸੀਂ ਬੋਲਦੇ ਹਾਂ ਕਿਸੇ ਦੇ ਹਿਰਦੇ ਨੂੰ ਸੰਤੋਖ ਦਿੰਦੀ ਹੈ। ਕੋਮਲ ਬਾਣੀ ਹਿਰਦਿਆਂ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ। ਤੇ ਜਦੋਂ ਕੁਰਖਤ ਬੋਲਦੇ ਹਾਂ, ਕਠੋਰ ਬੋਲਦੇ ਹਾਂ, ਉਹ ਕਈਆਂ ਦੇ ਹਿਰਦਿਆਂ ਨੂੰ ਤੋੜਦੀ ਹੈ। ਇਸ ਕਰਕੇ ਆਪਣੀ ਰਸਨਾ ਤੋਂ ਹਮੇਸ਼ਾ ਮਿੱਠੇ ਬੋਲ ਬੋਲੇ, ਕਠੋਰ ਨਾ ਕੜਵੇ ਨਾ ਬੋਲੇ, ਵੀ ਹਰ ਵੇਲੇ ਮੂੰਹ ਦੇ ਵਿੱਚੋਂ ਨੇਮੀ ਚੋਂਦੀ ਰਹੇ ਕਿ ਹਰ ਵੇਲੇ ਮੂੰਹ ਦੇ ਵਿੱਚੋਂ ਜ਼ਹਿਰ ਹੀ ਚੋਂਦਾ ਰਹੇ, ਖਾਣ ਨੂੰ ਹੀ ਪੈਂਦਾ ਰਹੇ ਸਾਰਿਆਂ ਨੂੰ। ਮਿੱਠੇ ਬੋਲ ਬੋਲ ਕੇ ਸਭ ਦੇ ਹਿਰਦਿਆਂ ਨੂੰ ਸ਼ਾਂਤ ਕਰਨ ਦਾ ਯਤਨ ਕਰੇ। ਕਿਸੇ ਦਾ ਤਪਦਾ ਬਲਦਾ ਹਿਰਦਾ ਵੀ ਹੋਵੇ, ਤੁਸੀਂ ਮਿੱਠਾ ਜਾਂ ਕੋਮਲ ਜਾਂ ਬੋਲ ਬੋਲੋਗੇ, ਉਹਦਾ ਹਿਰਦਾ ਸ਼ਾਂਤ ਹੋ ਜਾਂਦਾ। ਔਰ ਕੋਮਲ ਬੋਲਣ ਬੋਲਣ ਦੇ ਵਿੱਚ ਕੀ ਸੰਕੋਚ ਕਰਨਾ ਭਾਈ? ਇੱਕ ਕਵੀ ਰਹਿਮਨ ਦਾ ਦੋਹਰਾ ਹੈ, ਉਹ ਅਕਸਰ ਹਿੰਦੀ ਦੀਆਂ ਕਿਤਾਬਾਂ ਚ ਸਕੂਲਾਂ ਚ ਪੜ੍ਹਾਇਆ ਜਾਂਦਾ। ਉਹ ਕਹਿੰਦਾ, ਖੀਰਾ ਮੁਖ ਸੋ ਕਾਟੀਆ ਘਸੀਆ ਨਮਕ ਲਗਾਏ, ਖੀਰਾ ਮੁਖ ਸੋ ਕਾਟੀਆ ਘਸੀਆ ਨਮਕ ਲਗਾਏ, ਰਹਿਮਨ ਕੜਵੇ ਮੁਖਨ ਕੋ ਐਸੀ ਮਿਲੇ ਸਜਾਏ। ਖੀਰਾ ਉਹਦੇ ਸਿਰੇ ਵਾਲਾ ਪਾਸਾ ਹੁੰਦਾ ਨਾ ਮੂੰਹ ਵਾਲਾ, ਉੱਥੇ ਕੜੱਤਣ ਹੁੰਦੀ ਹੈ, ਉਹ ਜਿਹੜਾ ਉੱਪਰਲਾ ਹਿੱਸਾ ਹੁੰਦਾ ਖਾਣ ਦੇ ਕੰਮ ਨਹੀਂ ਆਉਂਦਾ। ਉਹਨੂੰ ਕੱਟ ਕੇ ਸਿਆਣੇ ਲੋਕ ਕੀ ਕਰਦੇ, ਲੂਣ ਲਾ ਕੇ ਇਹਨਾਂ ਨੂੰ ਪਰ ਘਸਦੇ ਸੀ, ਉਹਦੇ ਚਿੱਟਾ ਜਿਹਾ ਝੱਗ ਜਿਹਾ ਨਿਕਲਦਾ ਕੁੜੱਤਣ। ਕਹਿੰਦੇ ਵੇਖੋ, ਉਹਦੇ ਕੌੜੇ ਮੂੰਹ ਕਰਕੇ ਪਹਿਲਾਂ ਤਾਂ ਉਹਨੂੰ ਕੱਟਿਆ ਗਿਆ, ਫਿਰ ਕੱਟ ਕੇ ਉੱਥੇ ਲੂਣ ਬਲਾ ਕੇ ਘਸਿਆ, ਕੱਟੇ ਤੇ ਲੂਣ ਪਾਉਣਾ। ਕਹਿੰਦੇ ਕਿੱਡੀ ਵੱਡੀ ਸਜ਼ਾ। ਕਹਿੰਦੇ ਜਿਹੜੇ ਕੜਵੇ ਬੋਲ ਬੋਲਣ ਵਾਲੇ ਨੇ ਰਹਿਮਨ ਜੀ, ਕਹਿੰਦੇ ਉਹਨਾਂ ਨੂੰ ਵੀ ਇਹੋ ਜਿਹੀ ਸਜ਼ਾ ਮਿਲਦੀ ਹੈ, ਇਹੋ ਜਿਹੀ ਸਜ਼ਾ ਮਿਲਣੀ ਹੈ ਉਹਨਾਂ ਨੂੰ। ਇਸ ਕਰਕੇ ਕਹਿੰਦੇ ਆਪਣੀ ਰਸਨਾ ਤੋਂ ਕਦੇ ਪਰੋਖ ਦਾ ਮਤਲਬ ਹੈ ਕਠੋਰ ਵਚਨ ਨਾ ਕਹੇ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੌਰਾ, ਮੇਰੇ ਸਵਾਮੀ ਜੀ ਹਮੇਸ਼ਾ ਮਿੱਠਾ ਬੋਲਦੇ ਨੇ, ਮਿੱਠੇ ਅੰਮ੍ਰਿਤ ਬੋਲ ਬੋਲਦੇ ਨੇ, ਤੇ ਜਿਹੜੇ ਮੇਰੇ ਸਵਾਮੀ ਦੇ ਸੇਵਕ ਨੇ ਉਹ ਵੀ ਮਿੱਠੇ ਬੋਲ ਬੋਲਦੇ ਆ। ਹਾਂ, ਕਦੇ ਐਸਾ ਵੀ ਹੋ ਜਾਂਦਾ ਵੀ ਚੰਦਨ ਵੀ ਘਸ ਘਸ ਕੇ, ਅੱਗ ਤਾਂ ਉਹਦੇ ਵਿੱਚੋਂ ਵੀ ਨਿਕਲ ਆਉਂਦੀ, ਚੰਦਨ ਵੀ ਠੰਡਾ ਹੁੰਦਾ, ਪਰ ਕਿਤੇ ਐਸਾ ਵੀ ਹੋ ਜਾਂਦਾ ਵੀ ਜਦੋਂ ਇੰਤਹਾ ਹੋ ਜਾਏ, ਹੱਦ ਹੋ ਜਾਏ, ਉੱਥੇ ਤਾਂ ਫਿਰ ਦਾਦੂ ਦੀਨ ਦਿਆਲ ਦੇ ਦਿਓਰੇ ਤੇ ਕਲਗੀਧਰ ਜੀ ਨੇ ਉਹ ਵੀ ਬਚਨ ਕੀਤੇ ਸੀ ਨਰਾਇਣ। ਖੈਰ, ਇੱਥੇ ਜੋ ਵਿਸ਼ਾ ਚੱਲ ਰਿਹਾ ਉਹਦੇ ਚ ਰਹੀਏ। ਕੜਵਾ ਨਹੀਂ ਬੋਲਣਾ, ਫਿਰ ਅਸੱਤ ਨਹੀਂ, ਝੂਠ ਨਹੀਂ ਬੋਲਣਾ। ਇਹ ਝੂਠ ਬੋਲਣ ਦੀ ਵਾਦੀ ਜਿਹੜੀ ਆ, ਜਦੋਂ ਦੇ ਆ ਮੋਬਾਈਲ ਫੋਨ ਆਏ ਨੇ ਨਾ, ਇਹਨਾਂ ਦੇ ਨਾਲ ਸਾਡੇ ਅੰਦਰ ਝੂਠ ਬੋਲਣ ਦੀ ਵਾਦੀ ਬਹੁਤ ਜ਼ਿਆਦਾ ਵਧੀ ਹੈ। ਘਰ ਚ ਹੋਈਏ, ਕੋਈ ਫੋਨ ਕਰੇ ਕਿੱਥੇ ਆ, ਮੈਂ ਬਾਹਰ ਹਾਂ, ਬਿਨਾਂ ਗੱਲ ਤੋਂ ਹੀ ਝੂਠ। ਤੁਰਿਆ ਹੈ ਕਿਤੇ ਸਫ਼ਰ ਤੇ, ਅੱਗੇ ਨੇ ਫੋਨ ਕੀਤਾ ਪੁੱਛਿਆ ਵੀ ਕਿੱਥੇ ਪਹੁੰਚਿਆ, ਬਸ ਆ ਨੇੜੇ ਹੀ ਆ, ਹਾਲੇ ਭਾਵੇਂ ਤੁਰਿਆ ਵੀ ਨਾ ਹੋਵੇ, ਸਲਫ ਵੀ ਨਾ ਮਾਰੀ ਹੋਵੇ ਗੱਡੀ ਦੀ, ਫਿਰ ਆਇਆ ਫੋਨ ਕਿੱਥੇ। ਇੰਨੀਆਂ ਇੰਨੀਆਂ ਗੱਲਾਂ ਤੇ ਕਿਉਂ ਝੂਠ ਬੋਲਣਾ? ਸਿੱਧਾ ਸਪਸ਼ਟ ਉਹਨੂੰ ਦੱਸੋ ਵੀ ਫਲਾਣੀ ਥਾਂ ਤੇ ਇੰਨਾ ਟਾਈਮ ਲੱਗਣਾ, ਹਾਲੇ ਅਗਲਾ ਵੀ ਸਬਰ ਨਾਲ ਬੈਠਾ ਰਹੇਗਾ, ਇਹ ਤੇ ਉਡੀਕਣਾ ਬੜਾ ਔਖਾ ਹੁੰਦਾ। ਤੋ ਬਹੁਤ ਸਾਰੇ ਝੂਠ ਅਸੀਂ ਬਿਨਾਂ ਗੱਲ ਤੋਂ, ਬਿਨਾਂ ਕਾਰਨ ਤੋਂ ਹੀ ਬੋਲੀ ਜਾਂਦੇ। ਕਲਯੁਗ ਦਾ ਵਰਤਾਰਾ ਇਹੋ ਜਿਹਾ ਵਰਤ ਗਿਆ ਵੀ ਕਲਯੁਗ ਰੱਥ ਅਗਨ ਕਾ ਕੂੜ ਅੱਗਾ ਰੱਥ ਵਾਹੋ, ਝੂਠ ਦਾ ਰੱਥ ਵਾਹੀ ਹੈ ਕਲਯੁਗ ਦੇ ਰੱਥ ਨੂੰ ਹੱਕਣ ਵਾਲਾ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰਾ ਪ੍ਰਧਾਨ ਵੇ ਲਾਲੋ। ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਨੇ ਵੀ ਨਾ ਲੋਕਾਂ ਨੂੰ ਸ਼ਰਮ ਰਹੀ ਆ, ਨਾ ਧਰਮ ਹਿਆ ਰਿਹਾ, ਔਰ ਝੂਠ ਜਿਹੜਾ ਉਹ ਪ੍ਰਧਾਨ ਬਣ ਕੇ ਸਮਾਜ ਦੇ ਵਿੱਚ, ਜੀਵਨ ਦੇ ਵਿੱਚ ਵਰਤ ਰਿਹਾ। ਜਿਹੜਾ ਜਿੰਨਾ ਵੱਡਾ ਝੂਠ ਬੋਲੇ ਉਹ ਓਨਾ ਹੀ ਵੱਡਾ ਰਾਜਨੇਤਾ ਬਣ ਜਾਂਦਾ ਸਮਾਜ ਵਿੱਚ, ਉਹਨੂੰ ਓਨਾ ਹੀ ਵੱਡਾ ਰਾਜਨੇਤਾ ਦੀ ਪਦਵੀ ਮਿਲ ਜਾਂਦੀ ਹੈ ਕਲੀ ਕਾਲ ਦੇ ਸਮੇਂ ਚ। ਹਾਲਾਂਕਿ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਸਭ ਝੂਠ ਨੇ, ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਪਰ ਫਿਰ ਵੀ ਕਹਿੰਦੇ ਜੀ ਬਹੁਤ ਅੱਛੇ, ਬਹੁਤ ਅੱਛੇ। ਤੋ ਝੂਠ ਕਲਯੁਗ ਦੇ ਵਿੱਚ, ਸਮੇਂ ਦੇ ਵਿੱਚ ਗੁਰਸਿੱਖ ਦੀ ਰਸਨਾ ਤੇ ਝੂਠ ਨਹੀਂ ਸੋਭਦਾ। ਭਾਈ ਇਹ ਬਚਨ ਕਰਕੇ ਜਿਹੜੇ ਕਰਮ ਤਿਆਗਣੇ ਨੇ ਉਹ ਦੱਸ ਰਹੇ ਨੇ ਵੀ ਬਚਨ ਕਰਕੇ ਜ਼ੁਬਾਨ ਕਰਕੇ ਕਦੇ ਝੂਠ ਨਾ ਬੋਲੇ। ਰਸਨਾ ਤੋਂ ਜਦੋਂ ਅਸੀਂ ਝੂਠ ਬੋਲਦੇ ਹਾਂ ਸਾਡੇ ਹਿਰਦੇ ਵਿੱਚ ਵੀ ਉਹਦਾ ਅਸਰ ਹੁੰਦਾ ਹੈ, ਸਾਡੇ ਮਨ ਉੱਤੇ ਵੀ ਉਹਦਾ ਪ੍ਰਭਾਵ ਪੈਂਦਾ। ਸਾਧਕ ਇਸ ਗੱਲ ਨੂੰ ਸਮਝ ਸਕਦੇ ਨੇ, ਜਿਨ੍ਹਾਂ ਨੇ ਸਾਧਨਾ ਕਰਨੀ ਨਹੀਂ ਹੈ ਉਹਨਾਂ ਵਾਸਤੇ ਤਾਂ ਇਹ ਗੱਲਾਂ ਹਵਾ ਵਿੱਚ ਹੀ ਨੇ। ਜਿਹੜਾ ਸਾਧਕ ਹੈ ਉਹਨੂੰ ਪਤਾ ਵੀ ਇੱਕ ਵਾਰੀ ਝੂਠ ਬੋਲਣ ਤੋਂ ਬਾਅਦ ਕਿਵੇਂ ਮਨ 'ਚ ਪਛਤਾਵਾ ਜਿਹਾ ਹੁੰਦਾ, ਕਿਵੇਂ ਮਨ ਜਿਹੜਾ ਅੰਦਰੋਂ ਅੰਦਰ ਕੁੜਦਾ ਰਹਿੰਦਾ ਵੀ ਯਾਰ ਕਿਉਂ ਝੂਠ ਬੋਲਿਆ। ਸਾਧਕ ਨੂੰ ਬੜਾ ਇਸ ਗੱਲ ਦਾ ਪਛਤਾਵਾ, ਤੇ ਜਿਹਨੇ ਖਾਣਾ ਹੀ ਝੂਠ ਦੀ ਕਮਾਈ ਆ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਅਸਤ ਨਾ ਬੋਲੇ। ਸਲਾਘ ਨਹਿ, ਸਲਾਘ ਦਾ ਮਤਲਬ ਹੁੰਦਾ ਹੈ ਵੀ ਨਿੰਦਾ ਵੀ ਨਾ ਕਰੇ ਕਿਸੇ ਦੀ ਆਪਣੀ ਜ਼ੁਬਾਨ ਤੋਂ। ਨਿੰਦਾ ਭਲੀ ਕਿਸੇ ਕੀ ਨਾਹੀਂ, ਕਿਸੇ ਦੀ ਵੀ ਨਿੰਦਾ ਭਲੀ ਨਹੀਂ ਕਵੇ। ਕੋਈ ਮਾੜੇ ਤੋਂ ਮਾੜਾ ਬੰਦਾ ਉਹਦੀ ਵੀ ਨਿੰਦਾ ਨਹੀਂ ਕਰਨੀ। ਜੇ ਕੋਈ ਮਾੜਾ ਹੈ ਉਹਦੇ ਪਿੱਠ ਪਿੱਛੇ ਜਦੋਂ ਕਹੋਗੇ ਭਾਈ ਫਿਰ ਨਿੰਦਾ ਹੀ ਹੈ। ਹਾਂ ਜੇ ਹੌਸਲਾ ਹੈ ਵੀ ਤੁਸੀਂ ਮਾੜੇ ਨੂੰ ਮਾੜਾ ਕਹਿਣਾ ਤੇ ਮੂੰਹ ਤੇ ਜਾ ਕੇ ਕਹੋ, ਅਗਲਾ ਵੀ ਡਾਂਗ ਚੁੱਕ ਕੇ ਵਿਖਾਵੇ ਫਿਰ ਸਵਾਦ ਤਾਂ ਆਉਂਦਾ। ਪਿੱਠ ਪਿੱਛੇ ਤਾਂ ਸਾਰੇ ਕਹਿ ਦਿੰਦੇ ਆ। ਤੋ ਪਿੱਠ ਪਿੱਛੇ ਜਿਹੜੀ ਗੱਲ ਹੋਣੀ ਭਾਵੇਂ ਤੁਸੀਂ ਸੱਚ ਹੀ ਕਹਿ ਰਹੇ ਹੋਵੇ, ਉਹ ਨਿੰਦਾ ਹੀ ਸਦਾਉਂਦੀ ਹੈ। ਤੋ ਨਿੰਦਾ ਕਿਸੇ ਦੀ ਵੀ ਚੰਗੀ ਨਹੀਂ। ਮਹਾਰਾਜ ਜੀ ਨੇ ਤਾਂ ਸਪਸ਼ਟ ਕਿਹਾ ਨਿੰਦਾ ਭਲੀ ਕਿਸੇ ਕੀ ਨਾਹੀਂ, ਕਿਸੇ ਦੀ ਵੀ ਭਲੀ ਨਹੀਂ ਹੈ, ਭਾਵੇਂ ਕੋਈ ਮਾੜਾ ਭਾਵੇਂ ਕੋਈ ਚੰਗਾ। ਤੋ ਨਿੰਦਾ ਕਰਕੇ ਕੀ ਪ੍ਰਾਪਤ ਹੁੰਦਾ? ਭਾਈ ਗੁਰਦਾਸ ਜੀ ਦੱਸਦੇ ਨਿੰਦਾ ਕਰ ਹਰਨਾਕਸ਼ਾ ਵੇਖੋ ਫਲ ਵੱਟੇ। ਹਰਨਾਕਸ਼ ਨੇ ਨਿੰਦਾ ਕਰੀ, ਕੀ ਫਲ ਮਿਲਿਆ ਉਹਨੂੰ? ਲੰਕ ਲੁਟਾਈ ਰਾਵਣ ਮਸਤਕ ਦਸ ਕੱਟੇ, ਕੀ ਮਿਲਿਆ ਰਾਵਣ ਨੂੰ? ਇਸ ਕਰਕੇ ਨਿੰਦਾ ਭਲੀ ਕਿਸੇ ਕੀ ਨਾਹੀਂ, ਰਸਨਾ ਤੋਂ ਕਿਸੇ ਦੀ ਵੀ ਨਿੰਦਾ ਨਾ ਕਰੇ। ਫਿਰ ਚੌਥਾ, ਅਰਿਤ ਮੰਦ ਤਜ ਵਾਗ, ਜ਼ੁਬਾਨ ਤੋਂ ਬੋਲ ਇਹੋ ਜਿਹੇ ਗੱਲਾਂ ਬਿਨਾਂ ਗੱਲ ਤੋਂ ਆਲ ਬਾਲ ਬੋਲੀ ਜਾਣਾ, ਨਾਲੇ ਆਪ ਥੱਕ ਜਾਣਾ, ਨਾਲੇ ਅਗਲੇ ਨੂੰ ਥਕਾ ਦੇਣਾ ਸੁਣਨ ਵਾਲੇ ਨੂੰ। ਉਹ ਵੀ ਤਾਂ ਥੱਕਦਾ ਹੀ ਹੈ ਨਾ ਜਿਹੜਾ ਸੁਣਦਾ ਕੋਲ ਬੈਠਾ, ਨਾਲੇ ਆਪ ਵੀ ਥੱਕ ਜਾਣਾ, ਗਲਾ ਬਹਿ ਜਾਣਾ ਬੋਲ ਬੋਲ ਕੇ, ਬਿਨਾਂ ਗੱਲ ਤੋਂ ਬੋਲੀ ਜਾਣਾ। ਇਹ ਵੀ ਨਹੀਂ ਬੋਲਦਾ ਸਿੱਖ। ਇਹ ਚਾਰ ਕਰਮ ਰਸਨਾ ਦੇ ਨੇ, ਤਿੰਨ ਮਨ ਦੇ ਨੇ, ਤਿੰਨ ਸਰੀਰ ਦੇ ਨੇ, ਤਿੰਨ ਬਚਨਾਂ ਦੇ ਨੇ, ਮਨ ਬਚ ਕਰਮ। ਏਦਾਂ ਇਹ ਚਾਰ ਤੇ ਤਿੰਨ ਤਿੰਨ ਛੇ, ਯਾਨੀ ਕਿ 10 ਕਰਮ ਹੋ ਗਏ ਨਾ। ਕੁੱਲ ਮਹਾਰਾਜ ਜੀ ਨੇ ਉੱਪਰ ਦੱਸਿਆ ਵੀ ਇਹ 10 ਕਰਮਾਂ ਦਾ ਪ੍ਰਤਿਆਗੀ ਹੋਣਾ। ਤਿੰਨ ਮਨ ਕਰਕੇ ਤਿਆਗਣੇ ਨੇ, ਤਿੰਨ ਸਰੀਰ ਕਰਕੇ ਤਿਆਗਣੇ ਨੇ, ਔਰ ਚਾਰ ਜਿਹੜੇ ਨੇ ਬਚਨ ਕਰਕੇ ਤਿਆਗਣੇ ਨੇ। ਇਹਨਾਂ 10 ਕਰਮਾਂ ਦਾ ਤਿਆਗੀ ਹੋਣਾ।
ਪਿੱਛੇ ਭੂਲਾ ਬਖਸ਼ੀਐ ਸਦਾ ਕਰੈ ਦ੍ਰਿੜ ਮੂੜ।
ਅਗਰ ਇਹਨਾਂ 10 ਕਰਮਾਂ ਵਿੱਚੋਂ ਪਹਿਲਾਂ ਕਿਸੇ ਕੋਲ ਹੋ ਗਿਆ ਤਾਂ ਉਹ ਆਪਣੀ ਭੁੱਲ ਗੁਰੂ ਕੋਲ ਬਖਸ਼ਾ ਸਕਦਾ, ਮਹਾਰਾਜ ਮੇਰੀ ਭੁੱਲ ਬਖਸ਼ ਲਓ, ਉਹ ਤਾਂ ਫਿਰ ਬਖਸ਼ਿਆ ਜਾਂਦਾ। ਪਰ ਜਿਹੜਾ ਮੂਰਖ ਹੁੰਦਾ ਉਹ ਨਹੀਂ ਬਖਸ਼ਾਂਦਾ ਭੁੱਲ, ਉਹ ਸਗੋਂ ਫਿਰ ਕਰਦਾ। ਮੂਰਖ ਜਿਹੜਾ ਉਹਨੂੰ ਦ੍ਰਿੜ ਕਰਕੇ ਪਰਪੱਕ ਹੋ ਕੇ ਫਿਰ ਕਰਦਾ। ਉਹਨੇ ਪਹਿਲਾਂ ਜੇ ਨਿੰਦਾ ਕੀਤੀ ਹੁੰਦੀ ਦੁਬਾਰਾ ਫਿਰ ਕਰਦਾ, ਪਹਿਲਾਂ ਝੂਠ ਬੋਲਿਆ ਹੁੰਦਾ ਬੁੜ ਕੇ ਫਿਰ ਬੋਲਦਾ। ਤੇ ਜਿਹੜਾ ਜਗਿਆਸੂ ਸਾਧਕ ਹੈ ਉਹ ਪਛਤਾਵਾ ਕਰਕੇ ਬੇਨਤੀ ਕਰਕੇ ਭੁੱਲ ਬਖਸ਼ਾਂਦਾ, ਮਹਾਰਾਜ ਮੇਰੇ ਕੋਲੋਂ ਝੂਠ ਬੋਲ ਹੋ ਗਿਆ, ਮੇਰੇ ਕੋਲੋਂ ਨਿੰਦਾ ਕਰ ਹੋ ਗਈ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ ਲਓ। ਪਰ ਜਿਹੜਾ ਮੂਰਖ ਹੈ ਉਹ ਕਦੇ ਭੁੱਲ ਨਹੀਂ ਬਖਸ਼ਾਉਂਦਾ, ਉਹ ਮੰਨਦਾ ਹੀ ਨਹੀਂ ਕਿ ਮੈਂ ਭੁੱਲਿਆ ਹਾਂ। ਉਹ ਮੂਰਖ ਬਣ ਕੇ ਸਗੋਂ ਹੋਰ ਦ੍ਰਿੜ ਹੋ ਕੇ ਨਾ ਭੈੜੇ ਕਰਮਾਂ ਵਿੱਚ ਪ੍ਰਵਿਰਤ ਹੁੰਦਾ।
ਕਹਿਣੀ ਇਹ ਰਹਿਣੀ ਸਦਾ ਸ੍ਰੀ ਗੁਰ ਬਖਸ਼ੀ ਗੂੜ।
ਮਹਾਰਾਜ ਕਲਗੀਧਰ ਕਹਿੰਦੇ ਭਾਈ ਇਹ ਜਿਹੜੀ ਕਹਿਣੀ ਹੈ ਇਹਦੇ ਮੁਤਾਬਕ ਰਹਿਣੀ ਬਣਾਉਣੀ ਹੈ ਤੁਸੀਂ, ਜਿਹੜੀ ਅਸੀਂ ਇਹ ਕਹਿਣੀ ਦੱਸ ਰਹੇ ਹਾਂ ਤੁਹਾਨੂੰ, ਇਹਦੇ ਮੁਤਾਬਕ ਰਹਿਣੀ ਵਿੱਚ ਰਹਿਣਾ। ਇਹ ਤੁਹਾਨੂੰ ਬੜੀ ਗੂੜੀ ਕਹਿਣੀ ਤੇ ਰਹਿਣੀ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ।
ਨਾਮ ਜਪਨ ਦ੍ਰਿੜ ਸਾਧਨਾ ਸਿੱਖ ਹਮਾਰਾ ਸੋਏ।
ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਉਹ ਹੈ ਜਿਹੜਾ ਨਾਮ ਜਪੇ, ਨਾਮ ਜਪ ਕੇ ਦ੍ਰਿੜ ਸਾਧਨਾ ਕਰੇ। ਦ੍ਰਿੜ ਦਾ ਮਤਲਬ ਪਰਪੱਕ ਸਾਧਨਾ ਕਰੇ ਨਾਮ ਜਪਣ ਦੀ। ਪਰਪੱਕ ਸਾਧਨਾ ਕਰਨ ਵਾਲਾ, ਦ੍ਰਿੜ ਸਾਧਨਾ ਕਰਨ ਵਾਲਾ, ਨਾਮ ਜਪਣ ਵਾਲਾ ਉਹੀ ਸਾਡਾ ਸਿੱਖ ਹੈ।
ਤਰਨ ਉਪਾਵ ਤਾਂ ਇਹ ਕਹੇ ਡੂਬਨ ਕਹੇ ਨਾ ਕੋਏ।
ਤਰਨ ਦੇ ਉਪਾਅ ਕਹੇ ਨੇ ਵੀ ਕਿਵੇਂ ਤੁਸੀਂ ਇਸ ਸੰਸਾਰ ਤੋਂ ਤਰਨੇ ਨੇ, ਡੁੱਬਣ ਦਾ ਨਹੀਂ ਦੱਸਿਆ ਸੀ ਮਹਾਰਾਜ ਜੀ ਕਹਿੰਦੇ। ਕੋਈ ਡੁੱਬਣ ਦਾ ਦੱਸਣ ਦੀ ਲੋੜ ਨਹੀਂ, ਡੁੱਬ ਤਾਂ ਆਪੇ ਹੀ ਰਹੇ ਨੇ। महाराज जी कहते असी तो तरण का राह दसिया तुहानू ये राह जेड़े उपर दसे ने ना ये तरण का रस्ता दसिया भी इदा तर सकते हो डुबण का नहीं दसिया किसी ने डुबदा तो आप ही है बंदा अपनियां भैड़ियां आदतां करके
समता नमता बंकता सिदक साबती जाहे
महाराज जी कहंदे सिख दी दृष्टि च समता होवे समता दा मतलब समानता एक सम दृष्टि फिर दूजी नमता निम्रता होवे फिर तीजी बंकता दा मतलब हुंदा है भी जेड़ा टेढ़ापन है विकरपना है उसका त्यागी होवे सिदक साबती जाहे और जिस दे हिरदे च साबत सिदक होवे
सो मेरा नित मिलियो मोहे
महाराज जी कहंदे ओ मेरा है और मैनू नित मिलिया होया
मन तन मोहे तिस आहे
ओदा मन तन मेरा हो गया
मरने का सहसा नहीं जीवन लीना नाम
कहंदे बंदे नू मरण दा डर ही कोई नहीं खौफ ही कोई नहीं मरण दा इनू बंदे नू इसे करके परमेश्वर दा नां नहीं लैंदा मरण दा खौफ नहीं तदे तां वाहिगुरु परमेश्वर दा भजन नहीं करदा नाम नहीं जपदा
सभी दोख संस्कत में है मोहे बिगारा काम
सारे दोषां दे विच संस्कत संसंकत यानी कि ओदे विच ही लगा होया संसंकत दा मतलब अशक्त हो रहा है दोषां दे विच लगा होया है एदा इस मनुख ने अपना काम बिगाड़िया
खादे की उपमा बुरी
हाँ महाराज जी कहंदे जदों कई वो लोग होंदे आ भी जदा चर खाण नूं मिलदा रहे उदों तक उपमा करदे हाँ जी तुसीं बड़े चंगे हो बड़े चंगे उहनां दे वल्लों कीती हुई उपमा बुरी समझो जिन्ना चर खाणगे उन्ना चर तुहाडी उपमा करनगे जिस दिन तुहानूं ਤੁਸੀਂ ਉਹਨਾਂ ਨੂੰ ਖਾਣ ਨੂੰ ਨਹੀਂ ਦਿੱਤਾ ਤਿਤ ਦਿਨ ਬੋਲਣ ਗੰਦ ਉਸੇ ਦਿਨ ਉਹਨਾਂ ਨੇ ਮਾੜਾ ਬੋਲਣ ਲੱਗ ਪੈਣਾ ਹਾਂਜੀ
ਬੁਰੀ ਖੁਸ਼ਾਮਤ ਨਿਤ
ਕਿਸੇ ਦੀ ਨਿਤ ਝੂਠੀ ਖੁਸ਼ਾਮਦ ਕਰਨੀ ਇਹ ਵੀ ਬੁਰੀ ਹੈ ਖਾਦੇ ਦੀ ਉਪਮਾ ਬੁਰੀ ਹੈ ਯਾਨੀ ਕਿ ਜਿਹੜਾ ਖਾ ਕੇ ਉਪਮਾ ਕਰੇ ਕਿ ਤੂੰ ਮੇਰਾ ਬੜਾ ਪਿਆਰਾ ਮਿੱਤਰ ਹੈ ਉਹਦੀ ਉਪਮਾ ਕੀਤੀ ਬੁਰੀ ਹੈ ਯਾਨੀ ਕਿ ਉਹਨੇ ਉਪਮਾ ਜਿਹੜੀ ਕਰਨੀ ਆਪਣੇ ਖਾਣ ਲਈ ਕਰਨੀ ਹੈ ਓਦਾਂ ਨਹੀਂ ਤੁਹਾਡੇ ਨਾਲ ਉਹਦਾ ਕੋਈ ਸਨੇਹ ਇਸੇ ਤਰ੍ਹਾਂ ਰੋਜ਼ ਕਿਸੇ ਦੀ ਝੂਠੀ ਖੁਸ਼ਾਮਦ ਕਰਨੀ ਇਹ ਵੀ ਬੁਰੀ ਹੈ
ਬੁਰਾ ਬਹੁਤ ਬੋਲਣ ਅਧਿਕ
ਫਿਰ ਬਹੁਤਾ ਬੋਲਣਾ ਇਹ ਵੀ ਬੁਰਾ ਹੈ ਬੋਲੀ ਜਾਣਾ ਸਿਰ ਖਾ ਜਾਣਾ ਕਈਆਂ ਦਾ ਸੁਭਾਅ ਹੁੰਦਾ ਵੀ ਮੂੰਹ ਚ ਜ਼ਬਾਨ ਹੀ ਨਹੀਂ ਪਾਉਂਦੇ ਬੋਲੀ ਜਾਣਾ ਕਈ ਸੁਣਨੀ ਨਹੀਂ ਅਗਲੇ ਦੀ ਅਗਲਾ ਕੀ ਆਖਦਾ ਤੋ ਬੋਲੀ ਜਾਣਾ ਉਹਨਾਂ ਨੂੰ ਫਿਰ ਉਹ ਉਸ ਵੇਲੇ ਤਾਂ ਕਹਿੰਦੇ ਨਹੀਂ ਸੁਣਨ ਵਾਲੇ ਕੁਝ ਬਾਅਦ ਚ ਕਹਿੰਦੇ ਲੱਗਦਾ ਕਾਂ ਖਾ ਕੇ ਆਇਆ ਚੁੱਪ ਹੀ ਨਹੀਂ ਕਰਦਾ ਸਿਰ ਪੀੜ ਹੋਣ ਲੱਗ ਪਿਆ ਵੀ ਕਾਂ ਖਾਧਾ ਹੋਣਾ ਤੋ ਬਹੁਤਾ ਬੋਲਣਾ ਬੁਰਾ ਹੈ ਔਰ ਬਿਨਾਂ ਗੱਲ ਤੋਂ ਬੋਲੀ ਜਾਣਾ ਕੜਵਕ ਜੋ ਮੂੰਹ ਵਿੱਚ ਆਵੇ ਆਲ ਬਾਲ ਉਹ ਕਹੀ ਜਾਣਾ ਮਹਾਰਾਜ ਜੀ ਕਹਿੰਦੇ ਇਹ ਵੀ ਬੁਰਾ ਹੈ
ਬੁਰਾ ਪਰਬਤੀ ਮਿੱਤ
ਪਹਾੜੀਆ ਕੋਈ ਮਿੱਤਰ ਬਣਾਉਣਾ ਇਹ ਵੀ ਬੁਰਾ ਹੈ ਇਹ ਪਹਾੜੀਏ ਮਿੱਤਰ ਬਣਾਉਣੇ ਬੁਰੇ ਨੇ ਕਿਉਂ ਇਹ ਮਿੱਤ ਬਣਦੇ ਨੀ ਕਿਸੇ ਦੇ ਇਹ ਸਵਾਰਥੀ ਨੇ ਭੀਮ ਚੰਦ ਮਿੱਤਰ ਬਣ ਕੇ ਆਇਆ ਮੁੜ ਕੇ ਫਿਰ ਲੜਨ ਲੱਗ ਪਿਆ ਤੋ ਇਹ ਜਿਹੜੇ ਪਹਾੜੀਏ ਨੇ ਇਹ ਵੀ ਬੁਰੇ ਨੇ ਇਹਨਾਂ ਦੀ ਮਿੱਤਰਤਾਈ ਵੀ ਬੁਰੀ ਹੈ
ਨਾਮ ਨਾ ਛੋਰੇ ਸ਼ਸਤਰ ਹਿਤ
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਨਾ ਉਹ ਕਦੇ ਪਰਮੇਸ਼ਰ ਦਾ ਨਾਮ ਜਪਣਾ ਨਾ ਛੱਡੇ ਕੁਝ ਹੋ ਜਾਏ ਕਦੇ ਵੀ ਨਿਰੰਕਾਰ ਦੇ ਨਾਮ ਦਾ ਭਜਨ ਨਾ ਛੱਡੇ ਜਿਹੜਾ ਮੇਰਾ ਸਿੱਖ ਹੈ ਤੇ ਸ਼ਸਤਰ ਦੇ ਨਾਲ ਵੀ ਕਦੇ ਸਨੇਹ ਨਾ ਛੱਡੇ ਯਾਨੀ ਕਿ ਹਰ ਵੇਲੇ ਸ਼ਸਤਰ ਨਾਲ ਪ੍ਰੇਮ ਕਰੇ ਸ਼ਸਤਰਾਂ ਨਾਲ ਪ੍ਰੀਤ ਹੋਵੇ ਮੇਰੇ ਸਿੱਖ ਦੀ ਜਿੱਥੇ ਨਾਮ ਨਾਲ ਪ੍ਰੀਤ ਹੋਵੇ ਉੱਥੇ ਸ਼ਸਤਰ ਨਾਲ ਵੀ ਪ੍ਰੀਤ ਹੋਵੇ ਹਰ ਵੇਲੇ ਚੰਗੇ ਚੰਗੇ ਸ਼ਸਤਰ ਵਧੀਆ ਵਧੀਆ ਹਥਿਆਰ ਸਿੱਖ ਦੇ ਗਾਤਰੇ ਹੋਣੇ ਚਾਹੀਦੇ ਕਬਜ਼ੇ 'ਚ ਹੋਣੇ ਚਾਹੀਦੇ ਨੇ ਹਮੇਸ਼ਾ ਸ਼ਸਤਰਾਂ ਨਾਲ ਹਿੱਤ ਕਰਨਾ ਚੰਗੇ ਚੰਗੇ ਸ਼ਸਤਰਾਂ ਨਾਲ ਸਨੇਹ ਕਰਨਾ
ਸਿੱਖ ਸੰਭਾਲਾ ਹੋ
ਮਹਾਰਾਜ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਇਹਨਾਂ ਚੀਜ਼ਾਂ ਨੂੰ ਸੰਭਾਲੇ ਇੱਕ ਤਾਂ ਨਾਮ ਇੱਕ ਸ਼ਸਤਰ ਚੰਗਾ ਸ਼ਸਤਰ ਹੋਵੇ ਤਾਂ ਉਸ ਸ਼ਸਤਰ ਨੂੰ ਆਪਣੇ ਕਮਰ ਕੱਸੇ ਕਰ ਲਵੇ।
ਖੁਜਤ ਤਰਕ ਨਾ ਕੀਜੀਏ ਮੇਰੀ ਕਰੈ ਨਾ ਸੋਹੋ।
ਮਹਾਰਾਜ ਜੀ ਕਹਿੰਦੇ ਬਿਨਾਂ ਗੱਲ ਤੋਂ ਕਿਸੇ ਦੀ ਹੁਜਤ ਕਰਨੀ, ਕਈਆਂ ਦਾ ਸੁਭਾਅ ਹੁੰਦਾ ਨਾ ਜਾਣ ਬੁੱਝ ਕੇ ਹੁਜਤ ਕਰਨੀ ਫਿਰ ਤਰਕ ਕਰਨੀ। ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਨਾ ਤਾਂ ਹੁਜਤ ਕਰੇ ਨਾ ਹੀ ਬੇਲੋੜੀ ਤਰਕ ਕਰੇ। ਹੁਜਤਬਾਜ਼ੀ ਤੇ ਤਰਕਬਾਜ਼ੀ ਇਹ ਨਹੀਂ ਕਰਨੀ ਸਿੱਖ ਨੇ। ਭਗਤ ਨਾਮਦੇਵ ਜੀ ਨੇ ਵੀ ਕਿਹਾ ਤਰਕ ਨਾ ਚਾ ਪਰਮੀਆਂ ਚਾ, ਤਰਕ ਨਾ ਕਰ। ਅੱਜ ਕੱਲ੍ਹ ਤਾਂ ਕਹਿੰਦੇ ਜੀ ਅਸੀਂ ਤਰਕ ਸ਼ਾਸਤਰੀ ਹਾਂ, ਜਿਹੜਾ ਤਰਕ ਸ਼ਾਸਤਰੀ ਆ ਉਹ ਧਾਰਮਿਕ ਨਹੀਂ ਹੋ ਸਕਦਾ। ਤਰਕ ਸ਼ਾਸਤਰ ਦੇ ਨਾਲ ਧਾਰਮਿਕ ਧਰਮ ਸ਼ਾਸਤਰ ਦਾ ਕੀ ਸੰਬੰਧ ਹੋਇਆ? ਤਰਕ ਸ਼ਾਸਤਰ ਨੇ ਤਾਂ ਸਾਰੇ ਧਰਮ ਦਾ ਖੰਡਨ ਕਰ ਦੇਣਾ। ਜਿੱਥੇ ਧਰਮ ਹੈ ਉੱਥੇ ਤਰਕ ਨਹੀਂ, ਉੱਥੇ ਵਿਚਾਰ ਤਾਂ ਹੈ ਪਰ ਤਰਕ ਨਹੀਂ, ਵਿਵੇਕ ਹੈ ਪਰ ਤਰਕ ਨਹੀਂ ਹੈ। ਵਿਵੇਕ ਜ਼ਰੂਰ ਹੋਣਾ ਚਾਹੀਦਾ। ਤੋ ਵਿਵੇਕ ਹੋਵੇ ਕੋਈ ਗੱਲ ਨਹੀਂ ਪਰ ਤਰਕ ਨਾ ਹੋਵੇ। ਤਰਕ ਤਾਂ ਸਾਰਾ ਕੁਝ, ਤਰਕ ਦੀ ਕਿਹੜਾ ਕੋਈ ਹੱਦ ਸੀਮਾ ਹੁੰਦੀ? ਤਰਕ ਕਰਦਿਆਂ 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 ਜਿਹੜੇ ਸਨ ਉਹ ਤਾਂ ਗੁਰੂ ਗ੍ਰੰਥ ਸਾਹਿਬ ਤੱਕ ਆ ਗਏ, ਜਪਜੀ ਸਾਹਿਬ ਦੇ ਪਾਠ ਤੱਕ ਪਹੁੰਚ ਗਏ ਤਰਕ ਕਰਦਿਆਂ ਕਰਦਿਆਂ, ਵੀ ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ। ਉਹ ਜੋ ਹੈ ਫਿਰ ਉਹ ਤਾਂ ਦੱਸ ਦਿਓ, ਇਹ ਵੀ ਨਹੀਂ, ਇਹ ਵੀ ਨਹੀਂ ਤਾਂ ਕਹੀ ਜਾਂਦੇ ਹੋ। ਆਹ ਵੀ ਨਹੀਂ ਹੋ ਸਕਦਾ ਜੀ, ਆਹ ਵੀ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਇਹੀ ਕਹੀ ਜਾਓਗੇ ਕਿ ਜਿਹੜਾ ਹੋ ਸਕਦਾ ਉਹ ਵੀ ਤਾਂ ਦੱਸੋ ਵੀ ਆਹ ਹੋ ਸਕਦਾ। ਤੋ ਤਰਕ ਦਾ ਕੋਈ ਅੰਤ ਨਹੀਂ ਹੈ, ਤਰਕ ਨੇ ਅੱਗੇ ਅੱਗੇ ਚੱਲਿਆ ਜਾਣਾ। ਜਿੱਥੇ ਧਰਮ ਹੈ ਉੱਥੇ ਤਰਕ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਨਾ ਉਹ ਤਰਕ ਨਾ ਕਰੇ। ਕਦੇ ਸਿੱਖ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਤਰਕ ਦਾਨ ਮੰਗਿਆ? ਆਪਾਂ ਰੋਜ਼ ਦਾਨ ਮੰਗਦੇ ਹਾਂ, ਕਿਹੜਾ ਦਾਨ ਮੰਗਦੇ ਹਾਂ? ਵਿਵੇਕ ਦਾਨ। ਕਦੇ ਆਖਿਆ ਮਹਾਰਾਜ ਜੀ ਸਿੱਖਾਂ ਨੂੰ ਬਖਸ਼ੋ ਜੀ ਤਰਕ ਦਾਨ? ਵਿਵੇਕ ਦਾਨ ਮੰਗਦੇ ਹਾਂ ਨਾ। ਵਿਵੇਕ ਤੇ ਤਰਕ ਵਿੱਚ ਫਰਕ ਹੁੰਦਾ। ਵਿਵੇਕ ਵਿਚਾਰ ਹੁੰਦੀ ਹੈ, ਤਰਕ ਸਿੱਧਾ ਖੰਡਨ ਕਰ ਦੇਣਾ, ਬਸ ਮੈਂ ਨਾ ਮੰਨੂ, ਉਹਨੂੰ ਤਰਕ ਕਹਿੰਦੇ। ਵਿਵੇਕ ਦਾ ਮਤਲਬ ਮੈਂ ਕਿਵੇਂ ਮੰਨਾਂ ਇਸ ਗੱਲ ਨੂੰ, ਇਹਦੇ ਬਾਰੇ ਵਿਚਾਰ ਹੋਣੀ ਚਾਹੀਦੀ ਵੀ ਇਹਦੇ ਵਿੱਚ ਕੀ ਸਹੀ ਹੈ, ਸਾਰ ਕੀ ਹੈ, ਜਿਹੜਾ ਇਹ ਕਰਮ ਕੀਤਾ ਜਾ ਰਿਹਾ ਇਹਦਾ ਨਿਚੋੜ ਕੀ ਹੈ। ਮੇਰੀ ਕਰਾਂ ਨਾ ਸੌ, ਤੇ ਫਿਰ ਕਲਗੀਧਰ ਪਾਤਸ਼ਾਹ ਕਹਿੰਦੇ ਮੇਰੀ ਸੌ ਨਾ ਖਾਵੇ ਕਦੇ ਸਿੱਖ। ਇਹਦਾ ਜਿਹੜੇ ਝੱਟ ਨਹੀਂ ਕਹਿ ਦਿੰਦੇ ਗੁਰੂ ਦੀ ਸੌ ਲੱਗੇ ਜੀ, ਸੌ ਗੁਰੂ ਦੀ ਲੱਗੇ ਜੀ, ਮੈਂ ਨਹੀਂ ਇਹ ਕੰਮ ਕੀਤਾ। ਪਿੰਡਾਂ ਵਿੱਚ ਤਾਂ ਬਹੁਤ ਕਰਦੇ ਆ, ਸ਼ਹਿਰਾਂ ਦਾ ਮੈਨੂੰ ਬਹੁਤਾ ਪਤਾ ਨਹੀਂ। ਪਿੰਡਾਂ ਵਿੱਚ ਬੜੀ ਕਸਮ, ਸੌ ਲੱਗੇ ਮੈਨੂੰ ਗੁਰੂ ਦੀ। ਸਾਡੇ ਉੱਧਰ ਇਲਾਕੇ ਦੇ ਵਿੱਚ ਸ਼ਹੀਦਾਂ ਦਾ ਸਥਾਨ ਹੈ, ਫਿਰ ਉਹ ਪਤਾ ਕੀ ਮਾਈਆਂ ਉੱਥੇ ਲੜਦੀਆਂ ਲੜਦੀਆਂ ਗੱਲਾਂ ਕਰਦਿਆਂ ਕਰ, ਸ਼ਹੀਦਾਂ ਵਾਲਾ ਮਰੇ ਏਦਾਂ ਬੋਲ ਕੇ, ਉਹ ਮਰੇ ਜੇ ਮੈਂ ਇਹ ਗੱਲ ਕਹੀ ਹੋਵੇ। ਇਹ ਜ਼ੁਬਾਨਾਂ ਤੇ ਚੜੀਆਂ ਹੋਈਆਂ ਲੋਕਾਂ ਦੇ। ਤੋ ਇਸ ਕਰਕੇ ਗੁਰਮੁਖੋ ਕਦੇ ਵੀ ਝੂਠੀ ਤਾਂ ਕੀ, ਸੱਚੀ ਸਹੁੰ ਵੀ ਕਦੇ ਗੁਰੂ ਨੇ ਗੁਰੂ ਕੀ ਸਿੱਖ ਨੇ ਨਹੀਂ ਕਰਨੀ। ਕਲਗੀਧਰ ਜੀ ਕਹਿੰਦੇ ਮੇਰੀ ਸਹੁੰ ਨਾ ਖਾਵੇ, ਮੇਰੀ ਕਸਮ ਨਾ ਖਾਵੇ। ਪਿੱਛੇ ਬਚਨ ਆਏ ਸਨ ਕਿ ਝੂਠੀ ਕਸਮ ਵੀ ਨਹੀਂ, ਝੂਠੀ ਤਾਂ ਕੀ ਸੱਚੀ ਕਸਮ ਵੀ ਨਾ ਖਾਵੇ ਸਿੱਖ। ਸਿੱਖ ਦਾ ਕਿਰਦਾਰ ਮਹਾਰਾਜ ਜੀ ਨੇ ਇੰਨਾ ਉੱਚਾ ਸੁੱਚਾ ਬਣਾਇਆ ਕਿ ਉਹ ਜੋ ਕਹਿੰਦਾ ਦੁਨੀਆਂ ਕਹਿੰਦੀ ਹਾਂ ਬਸ ਇਹ ਸੱਚ ਹੈ, ਜੇ ਸਿੱਖ ਕਹਿ ਰਿਹਾ ਤੇ ਫਿਰ ਸੱਚ ਹੈ। ਜਿਹੜੇ ਸਿੱਖ ਨੂੰ ਕਸਮ ਦਾ ਆਸਰਾ ਲੈਣਾ ਪਵੇ, ਸਹੁੰ ਦਾ ਆਸਰਾ ਲੈ ਕੇ ਦੱਸਣਾ ਪਏ ਆਪਣੀ ਗੱਲ ਸਾਬਤ ਕਰਨ ਲਈ ਵੀ ਮੈਂ ਸੱਚ ਕਹਿ ਰਿਹਾ, ਭਾਈ ਫਿਰ ਉਹਦਾ ਕਿਰਦਾਰ ਕਿੰਨਾ ਨੀਵਾਂ ਹੋਵੇਗਾ, ਕਿੰਨੇ ਨੀਵੇਂ ਪੱਧਰ ਦਾ ਹੋਵੇਗਾ। ਵੀ ਜਿਹਨੂੰ ਸਹੁੰ ਦਾ ਆਸਰਾ ਲੈ ਕੇ ਆਪਣੀ ਗੱਲ ਸੱਚੀ ਕਰਕੇ ਸਾਬਤ ਕਰਨੀ ਪਵੇ, ਨਾਲੇ ਕੀ ਸਬੂਤ ਆ ਵੀ ਜਿਹੜੇ ਸਹੁੰ ਖਾਂਦੇ ਆ ਉਹ ਸੱਚ ਬੋਲਦੇ ਆ? ਸਹੁੰ ਤਾਂ ਹਮੇਸ਼ਾ ਆਸਰਾ ਹੀ ਉਹਨਾਂ ਦਾ ਬਣੀ ਹੈ ਜਿਹੜੇ ਝੂਠ ਬੋਲਦੇ ਆ। ਸੱਚ ਬੋਲਣ ਵਾਲੇ ਨੂੰ ਆਸਰਾ ਨਹੀਂ ਲੈਣਾ ਪੈਂਦਾ ਕਸਮ ਦਾ, ਉਹਨੇ ਕਹਿਣਾ ਜੋ ਸੱਚ ਹੈ ਭਾਈ ਆਹ ਹੈ, ਤੇਰੇ ਲੱਗੇ ਗੋਡੇ ਤੇਰੇ ਲੱਗੇ ਗਿੱਟੇ ਆਹ ਸੱਚ ਹੈ। ਇਹ ਸੱਚ ਨੂੰ ਕੋਈ ਮੁਨਕਰ ਨਹੀਂ ਹੋ ਸਕਦਾ। ਤੋ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਮੇਰਾ ਸਿੱਖ ਹੈ ਉਹ ਕਦੇ ਮੇਰੀ ਸਹੁੰ ਨਾ ਖਾਵੇ।
ਗਰੀਬਨਵਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।